ਆਦਿ ਨਿਰੰਜਨ ਹੈ ਗੁਰ ਨਾਨਕ ਧਾਰਕੈ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿ ਉਤਾਰਨ ਕੋ ਗੁਰ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰਕੈ ਮੂਰਤ ਹੈ ਜਗ ਆਇਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਤ ਜਨਾਂ ਨਾਲ ਗਿਆਨ ਚਰਚਾ ਕਰ ਰਹੇ ਹਨ। ਪ੍ਰਭੂ ਦੀ ਬਨਾਵਟ ਬਾਰੇ ਸੰਤ ਜਨਾਂ ਨੇ ਸਤਿਗੁਰਾਂ ਨੂੰ ਪੁੱਛਿਆ ਹੈ। ਗੁਰਦੇਵ ਜੀ ਨੇ ਬ੍ਰਹਮਾ ਦੀ ਉਦਾਹਰਣ ਦੇ ਕਰਕੇ ਸਮਝਾਇਆ, ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ। ਕਵਲ ਦੀ ਨਾਭੀ ਵਿੱਚੋਂ ਬ੍ਰਹਮਾ ਦਾ ਜਨਮ ਹੋਇਆ, ਚਾਰ ਚੁਫੇਰੇ ਜਦੋਂ ਵੇਖਿਆ ਵੀ ਕੇਵਲ ਪਾਣੀ ਹੀ ਪਾਣੀ ਹੈ, ਮਨ ਵਿੱਚ ਅਭਿਮਾਨ ਪੈਦਾ ਹੋ ਗਿਆ ਵੀ ਮੇਰੇ ਤੋਂ ਬਿਨਾਂ ਕੋਈ ਦੂਸਰਾ ਨਹੀਂ। ਉਸ ਦੇ ਅਭਿਮਾਨ ਨੂੰ ਤੋੜਨ ਵਾਸਤੇ ਆਕਾਸ਼ਬਾਣੀ ਹੋਈ ਕਿ ਤੇਰਾ ਕਰਤਾ ਵੀ ਮੈਂ ਹਾਂ, ਤੈਨੂੰ ਮਨ ਚ ਅਭਿਮਾਨ ਕਰਨ ਦੀ ਜ਼ਰੂਰਤ ਨਹੀਂ। ਉਹ ਆਖਣ ਲੱਗਾ ਵੀ ਇੱਦਾਂ ਕਿੱਦਾਂ ਵੀ ਛੋਟੇ ਜੇ ਕਵਲ ਤੋਂ ਮੇਰਾ ਜਨਮ ਹੋ ਸਕੇ। ਕਹਿੰਦੇ ਕਵਲ ਦੇ ਫੁੱਲ ਨੂੰ ਲੱਤ ਮਾਰੀ ਤੇ ਉਹਦੀ ਨਾਲ ਵਿੱਚ ਜਾ ਡਿੱਗ ਗਿਆ, ਕਈ ਯੁੱਗ ਭਰਮਦਾ ਰਹਿਆ। ਅਖੀਰ ਜਦੋਂ ਅੰਦਰ ਦਾ ਹੰਕਾਰ ਟੁੱਟਿਆ, ਫਿਰ ਪਰਮੇਸ਼ਰ ਨੇ ਆਗਿਆ ਦਿੱਤੀ ਤਪ ਕਰ। ਫਿਰ ਬ੍ਰਹਮਾ ਨੇ ਤਪ ਕੀਤਾ, ਚਾਰ ਵੇਦ ਉਚਾਰੇ, ਪਰਮੇਸ਼ਰ ਦੀ ਉਸਤਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਨੂੰ ਸ੍ਰਿਸ਼ਟੀ ਦਾ ਮੂਲ ਆਖਿਆ ਗਿਆ, ਉਸ ਬ੍ਰਹਮਾ ਨੇ ਵੀ ਉਸ ਪ੍ਰਭੂ ਦਾ ਕਰਤਾਰ ਦਾ ਅੰਤ ਨਹੀਂ ਪਾਇਆ ਤੇ ਅਸੀਂ ਵਿਚਾਰੇ ਮਨੁੱਖ ਕੀ ਹਾਂ, ਅਸੀਂ ਉਸ ਕਰਤੇ ਪੁਰਖ ਦਾ ਅੰਤ ਕੈਸੇ ਪਾ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਫਿਰ ਸਵਾਲ ਕੀਤਾ ਗਰੀਬ ਨਵਾਜ, ਇਹ ਜਿਹੜੇ ਸਾਡੇ ਨੇਤਰ ਹਨ, ਇਹਨਾਂ ਨੇਤਰਾਂ ਦੇ ਨਾਲ ਜਦੋਂ ਅਸੀਂ ਵੇਖਦੇ ਹਾਂ, ਕਿਹੜੀ ਐਸੀ ਵਸਤੂ ਹੈ, ਐਸਾ ਕੀ ਹੈ ਜੋ ਨੇਤਰਾਂ ਨਾਲ ਸਭ ਕੁਝ ਵੇਖਦਾ ਹੈ? ਗੁਰਦੇਵ ਜੀ ਕਹਿਣ ਲੱਗੇ ਹਨ ਕਿ ਪ੍ਰਭੂ ਦੀ ਜੋਤ ਜੈਸੇ ਸੂਰਜ ਹੈ, ਚੰਦਰਮਾ ਹੈ, ਉਹਦਾ ਪ੍ਰਕਾਸ਼ ਹੈ, ਜਿਸ ਪ੍ਰਕਾਸ਼ ਦੇ ਨਾਲ ਆਪਾਂ ਸਾਰਾ ਕੁਝ ਵੇਖ ਰਹੇ ਹਾਂ, ਉਹਦੇ ਵਿੱਚ ਵੀ ਪ੍ਰਭੂ ਦੀ ਜੋਤ ਹੈ। ਜੈਸੇ ਕਿਸੇ ਦੇ ਨੇਤਰ ਨਾ ਹੋਵਣ, ਉਹ ਸੂਰਜ ਚੰਦਰਮਾ ਨਹੀਂ ਵੇਖ ਸਕਦੇ, ਜਿਹਦੇ ਨੇਤਰ ਹੋਣ ਉਹ ਵੇਖ ਸਕਦੇ ਹਨ। ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਗੁਰੂ ਦੇ ਉਪਦੇਸ਼ ਦੇ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ, ਉਹਨਾਂ ਨੂੰ ਉਸ ਜੋਤ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਇਹਨਾਂ ਨੇਤਰਾਂ ਦੇ ਵਿੱਚ ਕੀ ਰਹਿੰਦਾ ਹੈ, ਇਹਨਾਂ ਅੱਖਾਂ ਦੇ ਵਿੱਚ ਕੀ ਵਸਦਾ ਹੈ? ਤੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਇੱਕ ਸ਼ਬਦ ਦਾ ਜਿਹੜਾ ਪਦਾ ਹੈ, ਜੋ ਗੁਜਰੀ ਰਾਗ ਦਾ ਸ਼ਬਦ ਹੈ, ਜਿਹਦੀ ਰਮਤਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ, ਇਹਦਾ ਦੂਜਾ ਪਦਾ ਉਚਾਰਨ ਕਰਕੇ ਸਮਝਾਇਆ। ਆਓ ਅਗਲੇ ਪ੍ਰਕਰਨ ਪ੍ਰੇਮ ਸਹਿਤ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਵਲਾਂ ਪਾਸ ਜੋੜਨ ਵਾਸਤੇ ਸਮੂਹ ਸੰਗਤਾਂ ਪ੍ਰੇਮ ਅਦਬ ਸਹਿਤ ਜਪੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਜੀਓ।
ਚੌਪਈ ਆਗੈ ਸਦਾ ਝਗਰ ਇਹੋ ਭਇਓ,
ਸਿੱਧ ਸਮਾਧ ਕਰਹਿ ਨਿਤ ਝਗਰਾ, ਦੋਹ ਲੋਚਨ ਕਿਆ ਹੇਰੈ। ਜਿਹੜੇ ਸਿੱਧ ਹਨ ਸਮਾਧੀਆਂ ਲਾ ਲਾ ਕੇ ਕੇਵਲ ਉਹ ਝਗੜਾ ਹੀ ਕਰਦੇ, ਇਹਨਾਂ ਦੋ ਨੇਤਰਾਂ ਨਾਲ ਕੀ ਵੇਖਦੇ ਨੇ? ਦੋਹ, ਦੋਹ ਦਾ ਭਾਵ ਹੈ ਦਵੈਤ, ਉਹ ਕੇਵਲ ਦਵੈਤ ਹੀ ਵੇਖਦੇ ਨੇ। ਜੋ ਤੱਤ ਵਸਤੂ ਅੰਦਰ ਹੈ ਉਹਨੂੰ ਨਹੀਂ ਵੇਖ ਸਕਦੇ, ਦਵੈਤ ਕਰਕੇ ਉਹ ਤੱਤ ਵਸਤੂ ਜਿਹੜੀ ਉਹਨਾਂ ਨੂੰ ਨਜ਼ਰੀ ਨਹੀਂ ਪੈਂਦੀ। ਗੁਰਦੇਵ ਜੀ ਕਹਿੰਦੇ ਹਨ ਕਿ ਅੰਤਰ ਪ੍ਰਭੂ ਦੀ ਜਿਹੜੀ ਜੋਤ ਹੈ ਉਹ ਗੁਰੂ ਦੇ ਸ਼ਬਦ ਦੀ ਧੁਨੀ ਨਾਲ ਜਾਗਦੀ ਹੈ, ਸ਼ਬਦ ਦੀ ਧੁਨ ਦੇ ਨਾਲ ਉਜਾਹਰ ਹੁੰਦੀ ਹੈ। ਹੁਣ ਇਹ ਝਗੜਾ ਕੇਵਲ ਸਤਿਗੁਰੂ ਨਿਬੇੜ ਸਕਦੇ ਨੇ, ਗੁਰੂ ਤੋਂ ਬਿਨਾਂ ਨਹੀਂ ਪਤਾ ਲੱਗਦਾ। ਦੇਖੋ, ਕਹਿਣਾ ਤੇ ਕਿਸੇ ਚੀਜ਼ ਨੂੰ ਪ੍ਰਤੱਖ ਕਰਕੇ ਵੇਖਣਾ, ਦੋਹਾਂ ਵਿੱਚ ਜ਼ਮੀਨ ਤੇ ਅਸਮਾਨ ਦਾ ਅੰਤਰ ਹੈ। ਕਹਿ ਦਿੱਤਾ ਵੀ ਪ੍ਰਭੂ ਦੀ ਜੋਤ ਅੰਦਰ ਹੈ, ਪਰ ਪ੍ਰਤੱਖ ਤਾਂ ਨਹੀਂ ਨਾ। ਉਹਨੂੰ ਪ੍ਰਤੱਖ ਉਦੋਂ ਹੀ ਕੀਤਾ ਜਾ ਸਕਦਾ ਜਦੋਂ ਗੁਰੂ ਕਾ ਸਿੱਖ ਗੁਰੂ ਦੇ ਉਪਦੇਸ਼ ਦੁਆਰਾ ਨਾਮ ਦੀ ਧੁਨੀ ਲਾਉਂਦਾ ਹੈ। ਨਾਮ ਦੀ ਧੁਨੀ ਦੇ ਨਾਲ ਉਹ ਜੋਤ ਅੰਦਰ ਜਾਹਰ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਤ ਜਨੋ ਆਗੈ ਸਦਾ ਝਗੜ ਇਹੋ ਪਇਓ। ਇਸ ਤੋਂ ਪਹਿਲਾਂ ਅੱਗੇ ਵੀ ਇਹ ਝਗੜਾ ਹਮੇਸ਼ਾ ਹੀ ਹੁੰਦਾ ਰਹਿਆ ਹੈ।
ਸਿੱਧ ਸਾਧ ਸਭ ਹਿਨ ਨੈ ਕੀਓ,
ਜਿਹੜੇ ਸਿੱਧ ਸਨ ਸਾਧੂ ਸਨ ਸਭਨਾ ਨੇ ਜਿਹੜਾ ਝਗੜਾ ਕੀਤਾ ਹੈ।
ਨੇਤਰਨ ਬਿਖੈ ਚਮ ਕੈ ਪਾਨੀ,
ਜੋ ਸਾਡੇ ਨੇਤਰ ਨੇ ਉਹਦੇ ਵਿੱਚ ਚਮ ਹੈ ਕਿ ਪਾਣੀ ਹੈ? ਨੇਤਰ ਸਾਡੇ ਨੇ, ਇਹਦੇ ਵਿੱਚ ਚਮ ਹੈ ਕਿ ਪਾਣੀ ਹੈ? ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੀ ਗੱਲ ਹੈ ਉਸ ਗੱਲ ਨੂੰ ਸਾਰਾ ਜਹਾਨ ਜਾਣਦਾ ਹੈ।
ਸਭ ਜਾਣਤ ਇਹੋ ਬਾਤ ਨਾ ਛਾਨੀ,
ਇਹ ਜਿਹੜੀ ਗੱਲ ਛੁਪੀ ਨਹੀਂ ਹੋਈ, ਹਰ ਕਿਸੇ ਨੂੰ ਪਤਾ ਹੈ ਸਾਡੇ ਨੇਤਰ ਜਿਹੜੇ ਨੇ ਉਹਦੇ ਵਿੱਚ ਚਮ ਵੀ ਹੈ ਤੇ ਪਾਣੀ ਵੀ ਹੈ। ਨੇਤਰ ਚਮੜੇ ਦੇ ਨੇ ਤੇ ਜਿਹੜੀਆਂ ਸਾਡੀਆਂ ਵਿੱਚ ਅੱਖਾਂ ਨੇ ਡੇਲੇ ਨੇ ਉਹਨਾਂ ਵਿੱਚ ਪਾਣੀ ਵੀ ਹੁੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੀ ਗੱਲ ਛੁਪੀ ਨਹੀਂ ਕਿਸੇ ਕੋਲੋਂ, ਹਰ ਕੋਈ ਜਾਣਦਾ ਹੈ।
ਇਨ ਮਹਿ ਦੇਖਤ ਵਸਤ ਸੋ ਕਿਆ ਹੈ,
ਹੁਣ ਸਵਾਲ ਹੈ ਵੀ ਇਹਨਾਂ ਨੇਤਰਾਂ ਦੁਆਰਾ ਜੋ ਵੇਖ ਰਿਹਾ ਉਹ ਵਸਤੂ ਕੀ ਹੈ? ਅੱਖਾਂ ਤੇ ਸਾਡੀਆਂ ਚਮੜੇ ਦੀਆਂ ਨੇ, ਚਮਦੀਆਂ ਨੇ, ਪਾਣੀ ਵੀ ਇਹਦੇ ਵਿੱਚ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਪਰ ਇਹਨਾਂ ਨੇਤਰਾਂ ਦੇ ਨਾਲ ਜੋ ਕੁਝ ਵੇਖ ਰਹੇ ਆ ਉਹ ਵਸਤੂ ਕੀ ਹੈ?
ਆਗੈ ਇਉਂ ਹੀ ਝਗੜ ਕੀਆ ਹੈ।
ਮਹਾਰਾਜ ਕਹਿੰਦੇ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਸਿੱਧ ਸਮਾਧੀਆਂ ਲਾਉਣ ਵਾਲੇ ਜਿਹੜੇ ਉਹਨਾਂ ਨੇ ਇਸੇ ਤਰ੍ਹਾਂ ਇਹ ਝਗੜਾ ਹੀ ਕੀਤਾ ਹੈ, ਕਿਉਂਕਿ ਉਹ ਤੱਤ ਵਸਤੂ ਵੇਖ ਨਹੀਂ ਸਕੇ ਤੇ ਤੱਤ ਵਸਤੂ ਨਾ ਵੇਖਣੇ ਕਰਕੇ ਉਹ ਝਗੜਿਆਂ ਵਿੱਚ ਹੀ ਉਲਝੇ ਰਹੇ ਹਨ।
ਨਹਿ ਜਾਣਿਓ ਇਹ ਰਿਖਿਨ ਮਨੀਸ਼ਵਰ,
ਪਾਤਸ਼ਾਹ ਕਹਿੰਦੇ ਜਿਹੜੀ ਤੱਤ ਵਸਤੂ ਹੈ ਨਾ ਇਹਨੂੰ ਰਿਖੀ ਜਾਣ ਸਕੇ ਤੇ ਨਾ ਜਿਹੜੇ ਮੁਨੀ ਹਨ ਉਹਨਾਂ ਮੁਨੀਆਂ ਦੇ ਜਿਹੜੇ ਮਹੰਤ ਇਹਨੂੰ ਜਾਣ ਸਕੇ ਹਨ।
ਸਿੱਧ ਸਾਧ ਜੇ ਬਹੁਤ ਤਪੀਸ਼ਵਰ,
ਸਿੱਧ ਸਾਧੂ ਆਦਿਕ ਜਿਹੜੇ ਤਪੀਸ਼ਵਰ ਹਨ, ਸ੍ਰੇਸ਼ਟ ਤਪੱਸਿਆ ਕਰਨ ਵਾਲੇ, ਉਹਨਾਂ ਨੂੰ ਵੀ ਇਹਦਾ ਗਿਆਨ ਪ੍ਰਾਪਤ ਨਹੀਂ ਹੋਇਆ, ਉਹ ਵੀ ਤੱਤ ਵਸਤੂ ਨੂੰ ਜਾਣ ਨਾ ਸਕੇ।
ਸਤਿਗੁਰ ਬਿਨਾ ਨਾ ਜਾਣਤ ਕੋਈ,
ਅਸਲ ਵਿੱਚ ਸਤਿਗੁਰਾਂ ਤੋਂ ਬਿਨਾ ਉਸ ਤੱਤ ਵਸਤੂ ਨੂੰ ਕੋਈ ਨਹੀਂ ਜਾਣ ਸਕਦਾ।
ਅੰਤਰ ਵਸਤ ਪਿਖਤ ਹੈ ਜੋਈ,
ਜਿਹੜੀ ਵਸਤੂ ਸਾਡੇ ਅੰਦਰੋਂ ਵੇਖ ਰਹੀ ਹੈ, ਜੋ ਬ੍ਰਹਮ ਚੇਤਨ ਸਾਡੇ ਅੰਦਰੋਂ ਨੇਤਰਾਂ ਦੁਆਰਾ ਵੇਖ ਰਿਹਾ ਹੈ, ਉਸ ਦੀ ਸਾਨੂੰ ਖਬਰਸਾਰ ਨਹੀਂ ਤੇ ਗੁਰੂ ਤੋਂ ਬਿਨਾਂ ਉਸ ਵਸਤੂ ਨੂੰ ਜਾਣਿਆ ਨਹੀਂ ਜਾ ਸਕਦਾ।
ਅੰਤਰ ਉਰ ਕੇ ਜਾਗਤ ਜੋਤੀ,
ਜੋ ਜੋਤੀ ਪਰਮੇਸ਼ਰ ਅਕਾਲ ਪੁਰਖ ਹੈ ਉਹਦੀ ਜੋਤ ਸਾਡੇ ਅੰਦਰ ਜਾਗਦੀ ਹੈ, ਹਰ ਕਿਸੇ ਅੰਦਰ ਉਹੀ ਜੋਤ ਵਿਆਪਕ ਹੈ। ਸਭ ਮਹਿ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ, ਸਾਰਿਆਂ ਵਿੱਚ ਉਸੇ ਦੀ ਜੋਤ ਹੈ ਨਾ। ਮਹਾਰਾਜ ਕਲਗੀਧਰ ਜੀ ਫਰਮਾਨ ਕਰਦੇ ਨੇ ਸਮਸਤ ਏਕ ਜੋਤ ਹੈ, ਸਾਰਿਆਂ ਵਿੱਚ ਇੱਕ ਹੀ ਜੋਤ ਹੈ, ਉਸ ਜੋਤੀ ਪਰਮੇਸ਼ਰ ਦੀ ਜੋ ਜਗ ਰਹੀ ਹੈ।
ਤਬ ਅੰਤਰ ਇਸ ਕੇ ਸੁਧ ਹੋਤੀ,
ਮਹਾਰਾਜ ਕਹਿੰਦੇ ਉਸ ਜੋਤੀ ਦੀ ਜੋਤ ਦੁਆਰਾ ਜਦੋਂ ਇਹ ਬਾਹਰ ਵੇਖਦਾ ਫਿਰ ਇਹਦੇ ਅੰਦਰ ਸੁਧ ਖਬਰ ਹੋ ਜਾਂਦੀ ਹੈ। ਅਰਥਾਤ ਕਿ ਜੈਸੇ ਸੂਰਜ ਤੇ ਚੰਦਰਮਾ ਨੇ ਜੇ ਮੱਸਿਆ ਹੋਵੇ ਤੇ ਰਾਤ ਜਦੋਂ ਪੈਂਦੀ ਹੈ, ਸੂਰਜ ਜਦੋਂ ਡੁੱਬਦਾ ਹੈ ਤੇ ਹਨੇਰੇ ਵਿੱਚ ਕੁਝ ਦ੍ਰਿਸ਼ਟੀ ਨਹੀਂ ਪੈਂਦਾ, ਕੁਝ ਦਿਸਦਾ ਨਹੀਂ, ਕੋਈ ਵੀ ਵਸਤੂ ਪਈ ਹੋਵੇ ਹਨੇਰੇ ਵਿੱਚ ਉਹ ਨਜ਼ਰੀ ਨਹੀਂ ਆਉਂਦੀ, ਪਰ ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਤੇ ਪ੍ਰਕਾਸ਼ ਦੁਆਰਾ ਉਹ ਜਿਹੜੀ ਵਸਤੂ ਜੋ ਸਾਡੀ ਦ੍ਰਿਸ਼ਟ ਗੋਚਰ ਹੁੰਦੀ ਹੈ ਉਹ ਵਸਤੂ ਆਪਣੇ ਆਪ ਸਾਨੂੰ ਪ੍ਰਤੱਖ ਨਜ਼ਰੀ ਪੈਣੀ ਸ਼ੁਰੂ ਹੋ ਜਾਂਦੀ, ਜੋ ਅਗੋਚਰ ਹੈ ਅਗੋਚਰ ਹੋ ਜਾਂਦਾ ਹੈ। ਪ੍ਰਕਾਸ਼ ਤੋਂ ਬਿਨਾਂ ਵਸਤੂ ਨਜ਼ਰੀ ਨਹੀਂ ਆਉਂਦੀ, ਭਰਮ ਵੀ ਬਣਿਆ ਰਹਿੰਦਾ, ਹਨੇਰੇ ਵਿੱਚ ਪਈ ਹੋਈ ਰੱਸੀ ਵੀ ਬੰਦੇ ਨੂੰ ਸਾਪੀ ਲੱਗਦੀ ਹੈ ਵੀ ਕਿਤੇ ਸਾਪੀ ਨਾ ਹੋਵੇ, ਉਹ ਭਰਮ ਅੰਦਰ ਬਣਿਆ ਰਹਿੰਦਾ ਹੈ। ਤੇ ਇੱਕ ਪ੍ਰਕਾਸ਼ ਹੀ ਹੈ ਜਿਹੜਾ ਪ੍ਰਕਾਸ਼ ਸਾਨੂੰ ਉਸ ਵਸਤੂ ਦਾ ਗਿਆਨ ਕਰਾ ਦਿੰਦਾ ਹੈ। ਪ੍ਰਥਮੇ ਕਿ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਅੰਦਰ ਸੋਝੀ ਪੈਂਦੀ ਹੈ ਫਿਰ ਇਹਨੂੰ ਪਤਾ ਲੱਗਦਾ ਕਿ ਉਸ ਪ੍ਰਭੂ ਦੀ ਜਿਹੜੀ ਜੋਤ ਹੈ ਉਹੀ ਨੇਤਰਾਂ ਨਾਲ ਸਾਰਾ ਕੁਝ ਵੇਖ ਰਹੀ ਹੈ, ਤੇ ਜੋ ਨੇਤਰਾਂ ਨਾਲ ਵੇਖਦੀ ਹੈ ਉਹਦੀ ਖਬਰ ਸਾਰ ਸਾਨੂੰ ਅੰਦਰ ਪਤਾ ਲੱਗਦੀ ਹੈ। ਆ ਨੇਤਰ ਜਦੋਂ ਕਿਸੇ ਵਸਤੂ ਦੇ ਉੱਪਰ ਪੈਂਦੇ ਨੇ ਤੇ ਸੁਭਾਵਕ ਉਹਨੂੰ ਵੇਖਦੇ ਸਾਨੂੰ ਝੱਟ ਗਿਆਨ ਹੋ ਜਾਂਦਾ ਵੀ ਇਹ ਵਸਤੂ ਕੀ ਹੈ, ਨੇਤਰਾਂ ਨਾਲ ਵੇਖਿਆ ਆ ਨਾ ਉਦੋਂ ਹੀ ਪਤਾ ਲੱਗ ਜਾਂਦਾ ਆ। ਤੇ ਇਹ ਗਿਆਨ ਕਦੋਂ ਹੁੰਦਾ ਹੈ, ਜਦੋਂ ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ, ਉਹਦੇ ਨਾਲ ਫਿਰ ਆਪਾਂ ਇਸ ਗੱਲ ਦੀ ਸੋਝੀ ਪ੍ਰਾਪਤ ਕਰ ਲੈਂਦੇ ਹਾਂ ਕਿ ਜੋ ਕੁਝ ਵੇਖ ਰਿਹਾ ਸਭ ਕੁਝ ਬ੍ਰਹਮ ਪਰਮੇਸ਼ਰ ਅੰਦਰੋਂ ਵੇਖ ਰਿਹਾ ਹੈ, ਆਪੇ ਸੁਣਦਾ ਹੈ ਆਪੇ ਹੀ ਉਹ ਪਰਮੇਸ਼ਰ ਵੇਖਦਾ ਹੈ। ਤੋ ਗੁਰੂ ਇਬਨ ਬਾਜ਼ ਸੱਚੇ ਪਾਤਸ਼ਾਹ ਕਹਿੰਦੇ ਹਨ ਉਸ ਜੋਤੀ ਦੀ ਜਿਹੜੀ ਜੋਤ ਹੈ ਉਹ ਸਾਡੇ ਨੇਤਰਾਂ ਦੁਆਰਾ ਵੇਖਦੀ ਹੈ ਜਿਹਦੇ ਨਾਲ ਸਾਨੂੰ ਅੰਦਰ ਸ਼ੁੱਧ ਖਬਰ ਪ੍ਰਾਪਤ ਹੁੰਦੀ ਹੈ।
ਸਤਿਗੁਰ ਸ਼ਬਦ ਕਮਾਵਲ ਕਰ ਹੀ,
ਪਰ ਇਹ ਜੋਤ ਜਾਹਰ ਉਦੋਂ ਹੁੰਦੀ ਹੈ ਜਦੋਂ ਗੁਰੂ ਦਾ ਸਿੱਖ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ।
ਪੁਨ ਧੁਨ ਸੁਨ ਹੈ ਦਸਬ ਜੋ ਦਰ ਹੀ,
ਜਦੋਂ ਸ਼ਬਦ ਦੀ ਕਮਾਈ ਕਰਦਾ ਨਾ ਨਾਮ ਦੀ ਧੁਨੀ ਲਾਉਂਦਾ ਹੈ, ਵਾਹਿਗੁਰੂ 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 ਜਪਦਾ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਬਚਨ ਕਮਾਉਂਦਾ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਕੋਈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਫਿਰ ਸ਼ਬਦ ਦਾ ਰਾਗ ਅਲਾਪਦਾ ਹੈ ਜਪਦਾ ਹੈ ਤੇ ਹੌਲੀ ਹੌਲੀ ਸੁਰਤ ਜਿਹੜੀ ਦਸਵੇਂ ਦਰ ਦੇ ਵਿੱਚ ਜਾ ਕੇ ਪ੍ਰਵੇਸ਼ ਹੋ ਜਾਂਦੀ ਹੈ, ਜਿਹੜਾ ਦਰ ਪਰਮੇਸ਼ਰ ਨੇ ਗੁਪਤ ਰੱਖਿਆ ਹੋਇਆ। ਨੌ ਦਰਵਾਜੇ ਉਹਨੇ ਪ੍ਰਗਟ ਕੀਤੇ ਹੋਏ ਨੇ, ਦਸਵਾਂ ਗੁਪਤ ਰੱਖਿਆ ਹੋਇਆ। ਜਦੋਂ ਫਿਰ ਦਸਵਾਂ ਦਰ ਖੁੱਲਦਾ ਕਦੋਂ ਖੁੱਲਦਾ, ਜਦੋਂ ਨੌ ਦਰਵਾਜੇ ਸਿੱਖ ਬੰਦ ਕਰ ਲੈਂਦਾ ਹੈ। ਦਸਵੇਂ ਦੇ ਵਿੱਚੋਂ ਧੁਨੀ ਉਦੋਂ ਹੀ ਸੁਣਾਈ ਦਿੰਦੀ ਹੈ ਜਦੋਂ ਨੌ ਦਰਵਾਜੇ ਬੰਦ ਕੀਤੇ ਜਾਵਣ, ਜੇ ਨੌਵਾਂ ਦੇ ਰਸ ਕਸ ਵਿੱਚ ਫਸਿਆ ਫਿਰ ਦਸਵੇਂ ਵਿੱਚ ਨਹੀਂ ਪਹੁੰਚ ਸਕਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਤ ਬਾਜੇ। ਮੇਰੇ ਗੁਰੂ ਨੇ ਮੈਨੂੰ ਵਿਖਾ ਦਿੱਤਾ ਵੀ ਇਹ ਜਿਹੜੇ ਨੌ ਦਰਵਾਜੇ ਨਾ ਤੇਰੀਆਂ ਸਰੀਰ ਦੀਆਂ ਨੌ ਗੋਲਕਾਂ ਨੇ ਜਿਹੜੀਆਂ, ਇਹਦੇ ਦੁਆਰਾ ਵਿਕਾਰ ਰੂਪੀ ਹਰਨ ਤੇਰੇ ਸਰੀਰ ਅੰਦਰ ਪ੍ਰਵੇਸ਼ ਹੁੰਦੇ ਨੇ। ਜਦੋਂ ਗੁਰੂ ਨੇ ਮੈਨੂੰ ਸੋਝੀ ਦਿੱਤੀ ਆਪਾਂ ਉਹ ਦਰਵਾਜੇ ਬੰਦ ਕਰ ਲਏ। ਕਹਿੰਦੇ ਸਰੀਰ ਦੇ ਜਿਹੜੇ ਨੌ ਦਰਵਾਜੇ ਨੇ ਨਾ ਇਹ ਬਾਹਰ ਨੂੰ ਖੁੱਲਦੇ ਨੇ, ਇੱਕੋ ਹੀ ਦਰਵਾਜਾ ਜਿਹੜਾ ਅੰਦਰ ਨੂੰ ਖੁੱਲਦਾ ਹੈ, ਬਾਕੀ ਬਾਹਰ ਨੂੰ ਖੁੱਲਦੇ ਨੇ ਇੱਕੋ ਹੀ ਅੰਦਰ ਨੂੰ ਖੁੱਲਦਾ ਹੈ। ਤੇ ਅੰਦਰਲਾ ਦਰਵਾਜਾ ਖੁੱਲਦਾ ਵੀ ਉਸੇ ਦਿਨ ਹੈ ਜਿਸ ਦਿਨ ਆਪਾਂ ਇਹ ਬਾਹਰਲੇ ਦਰਵਾਜੇ ਬੰਦ ਕਰ ਲੈਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਗੁਰੂ ਨੇ ਸਮਝਾ ਦਿੱਤਾ ਵੀ ਇਹ ਨੌ ਦਰਵਾਜੇ ਬੰਦ ਕਰ ਲੈ ਫਿਰ ਦਸਵੇਂ ਦੇ ਵਿੱਚ ਅਨਹਦ ਧੁਨੀ ਤੈਨੂੰ ਸੁਣਾਈ ਦੇਵੇਗੀ। ਤੇ ਗੁਰੂ ਦੇ ਸਿੱਖ ਨੇ ਫਿਰ ਮੂੰਦ ਲਈਏ ਦਰਵਾਜੇ, ਆ ਬਾਹਰ ਦੇ ਦਰਵਾਜੇ ਬੰਦ ਕਰ ਲਏ, ਆਪਣੇ ਸਰੀਰ ਦੀਆਂ ਨੌ ਗੋਲਕਾਂ ਇਹਨਾਂ ਨੂੰ ਕਾਬੂ ਕਰ ਲਿਆ, ਵਸ ਵਿੱਚ ਕਰ ਲਿਆ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਸਿਮਰਨ ਸਾਧਨਾ ਦੇ ਨਾਲ, ਫਿਰ ਸੁਰਤ ਜਿਹੜੀ ਹੈ ਉਹ ਦਸਵੇਂ ਦਰ ਚ ਚਲੀ ਗਈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਗੁਰੂ ਦਾ ਸਿੱਖ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਪੁੰਨ ਧੁਨ ਸੁਨ ਹੈ ਦਸਵ ਜੋ ਦਰ ਹੀ, ਫਿਰ ਜਦੋਂ ਸੁਰਤ ਦਸਵੇਂ ਦਰ ਵਿੱਚ ਜਾਂਦੀ ਹੈ ਫਿਰ ਉਥੋਂ ਦਸਵੇਂ ਦਰਵਾਜੇ ਦੇ ਪਾਤਸ਼ਾਹ ਕਹਿੰਦੇ ਦਸਵੇਂ ਦਵਾਰ ਦੇ ਜਿਹੜੇ ਅਨਾਹਦ ਨਾਦ ਨੇ ਇਹਨੂੰ ਸੁਣਾਈ ਦਿੰਦੇ ਹਨ।
ਸ਼੍ਰੀ ਸਤਿਗੁਰ ਇਹ ਝਗੜ ਨਿਬੇੜੈ,
ਇਹ ਜਿਹੜਾ ਝਗੜਾ ਹੈ ਨਾ ਝਗੜਾ ਕਾਹਦਾ, ਦਵੈਤ ਦਾ, ਦੋਹ ਲੋਚਨ ਕਿਆ ਹੈਰੈ, ਦੋਹ ਦਾ ਆਖਰੀ ਅਰਥ ਦੋ ਵੀ ਹੈ ਪਰ ਦੋਹ ਦਾ ਅਰਥ ਦਵੈਤ ਵੀ ਹੈ, ਝਗੜਾ ਹੀ ਦਵੈਤ ਕਰਕੇ ਹੈ। ਜਦੋਂ ਦਵੈਤ ਦਾ ਝਗੜਾ ਮਹਾਰਾਜ ਨਿਬੇੜ ਦਿੰਦੇ ਨੇ ਤੇ ਉਦੋਂ ਫਿਰ ਇੱਕ ਕੇਵਲ ਬ੍ਰਹਮੀ ਰਹਿ ਜਾਂਦਾ, ਫਿਰ ਦੁਬਧਾ ਰਹਿੰਦੀ ਨੀ ਸਿੱਖ ਦੇ ਅੰਦਰ। ਉਦੋਂ ਤਾਂ ਕਹਿੰਦਾ ਜੀ ਬ੍ਰਹਮ ਦਿਸੈ ਬ੍ਰਹਮ ਸੁਣੀਐ, ਵੀ ਬ੍ਰਹਮੀ ਜਿਹੜਾ ਹੈ ਉਹੀ ਸਭ ਕੁਝ ਦੇਖ ਰਿਹਾ ਉਹੀ ਸੁਣ ਰਿਹਾ, ਬ੍ਰਹਮੀ ਦਿਸਦਾ ਫਿਰ ਉਹਨਾਂ ਨੂੰ ਬ੍ਰਹਮੀ ਸੁਣਾਈ ਦਿੰਦਾ ਹੈ, ਉਹਦੇ ਤੋਂ ਬਿਨਾਂ ਕੋਈ ਦੂਸਰਾ ਦਿਖਾਈ ਨਹੀਂ ਦਿੰਦਾ। ते ए जेड़ा झगड़ा मेरे पादशाह कृपा करके आप नबेड़ देंदे हन।
और न जाने है को ना हेरे।
महाराज जी कहंदे फिर गुरु तो बिना ते जेनू सतगुरां ने कृपा करके जना दिता ना ओदे तो बिना फिर होर कोई नहीं वेख सकदा उस वस्तु नूं। ओही वेखेगा जेनू गुरु विखाएगा। गुरदेव जी कहंदे ना जिस है जेनू तू जना देना है ना जानदा केवल ओही है। तू जना है ता कोई जाना है। जदों तुसी किसे नूं जना देंदे हो उदों कोई जानदा है ते जानदा केवल ओनू है जेनू जना दिता है दूजा नहीं जान सकदा। जिवें एक बैठा ओदे नाल दूसरा बैठा जेड़ा एक जानन वाला है ना ओदे अंदर दी खेड नूं दूजा नहीं जान सकदा। जानेगा केवल ओही जिन्हें खुद नूं जानिया जिन्हें पहचानिया ते जिन्हें पहचान लिया उन्हें सारिया विच ही जान लिया ते जिन्हें नहीं जानिया जानन वाला भावे ओदे नाल बैठा होवे ओदा भेद नहीं पा सकदा। इस वास्ते महाराज सचे पातशाह जी कहिंदे हन कि गरीब नवाज आप कृपा करके सारे झगड़े नबेड़ देंदे हन ते होर कोई इस नूं गुरु तो बिना जान नहीं सकदा ते ना ही कोई जना सकदा है।
सब इंद्रिया क्रिया जो करही।
साडियां जेड़ियां इंद्रिया हन पंज ज्ञान इंद्रिया ने पंज साडियां कर्म इंद्रिया ने ये अपनी अपनी क्रिया कर दिया हन।
परम जोत के होवे अनुसार ही
ये सारियां इंद्रियां जेड़ियां परम जोत दे अनुसार हो करके ही ये सारी क्रिया कर दिया ने। इंद्रियां उदों जड़ ने जदों परमेश्वर दी जोत शरीर विचों निकल जांदी शरीर जड़ बन जांदा ये क्रिया करना बंद कर देंदियां ने। शरीर दियां इंद्रियां क्रिया उस परम जोत दे अनुसार ही कर दियां ने। ये शरीर चेतन ता है जिन्नी देर तक उस चेतन दी सत्ता साडे शरीर दे विच है।
सो तुम खोज हो अंतर देही।
पातशाह जी कहंदे शरीर नूं छड़ दिओ सूक्ष्म शरीर नूं भी छड़ दिओ कारण शरीर नूं भी छड़ दिओ अंदर जा करके झाती मारो ओ परम जोत नूं वेखो जेड़ी परम जोत साडे सारे शरीर नूं चला रही है सारे ब्रह्मांड नूं चला रही है ते जेड़ी परम जोत जिमी जमान के बिखै समस्त एक जोत है जो धरती आकाश विच व्यापक है जरे जरे विच व्यापक है उस परम सत्ता नूं परम जोत नूं तुसी अंदर वेखणा करो ओ तुहाडे अंदर ही है। साध संगत जी जैसे सूरज चंद्रमे दी रोशनी विच जो दिखाई देंदा ओ संसार है ते गुरु दे उपदेश दे प्रकाश अंदर जो कुछ सिख नूं अंदरो दिखाई देंदा ओ निरंकार है। जो नेत्रा नाल दिख रहे है सूरज दी रोशनी अंदर ए संसार है। जो गुरु दे उपदेश दे चानने विच सिख नूं नजर आउंदा है ओ निरंकार है। जदों सिख नूं हिरदे दे घर दे विचों निरंकार नजर आवे ते फिर बाहर संसार विचों भी निरंकार नजर आउंदा है। एहो विस संसार तुम देख दे एहो हर का रूप है। विस किहदे लई है ये जेड़ा संसार विष है मनमुखा वास्ते जहर रूप है मनमुखा वास्ते जेड़े विकारा विच फसे हुए ने ते जिन्हां ने निरंकार नूं जान लिया उन्हां वास्ते संसार भी हरि दा ही रूप है परमेश्वर दा ही रूप है। इस वास्ते पातशाह कहंदे जेड़ी भाई परम सत्ता तुहाडे अंदर है उस परम जोत नूं अपनी देही दे विच खोजना करो।
पाए ले होगे सुध होवै जेही।
पातशाह कहंदे ओ जोत जेहो जी है ना ओदी खबर तुसी प्राप्त कर लवोगे।
सुन कै संत हरख उर धर कै।
सतगुरां दे वचन सुन के ओ संत जन हिरदे विच बड़े प्रसन्न खुश होए हन।
उन बूजन की वचन उचर कै।
उन्हां महापुरशां ने हथ जोड़ के फिर महाराज जी दे चरणा विच अरदास कीती है।
एक अंकार प्रभु कर तारा।
सतगुरु जी जो एक निरंकार सारे संसार नूं सत्ता देण वाला सत चेतन आनंद रूप परमेश्वर है सारे संसार दा करता है।
केह बिद मिल है जे होवै निस्तारा।
इस विधि दे नाल प्रभु नूं मिलिए जेदे नाल साडा निस्तारा हो जावे भव सागर तो असी तर जाइए।
कौन जतन सो पायो जाई।
केड़ा एहो जिहा जतन है जिस जतन दे नाल उनू प्राप्त कर सकदे हां।
सो सुध देहो हमको समझाई।
कृपा करके महाराज जी ए जेड़ी आप जी सानू सोझी पा दियो ਇਹ ਗਿਆਨ ਸਾਨੂੰ ਬਖਸ਼ਿਸ਼ ਕਰ ਦਿਓ।
ਸ਼੍ਰੀ ਨਾਨਕ ਪੁਨ ਕੀਨ ਅਲਾਵਨ।
ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਪਦੇਸ਼ ਦੀ ਦਾਤ ਬਖਸ਼ੀ ਹੈ।
ਪੂਰਨ ਕੀਨੋ ਸ਼ਬਦ ਸੁਹਾਵਨ।
ਪਾਵਨ ਪਵਿੱਤਰ ਸ਼ਬਦ ਦਾ ਮਹਾਰਾਜ ਜੀ ਨੇ ਚੌਥਾ ਪਦਾ ਉਚਾਰਨ ਕਰਕੇ ਉਪਦੇਸ਼ ਬਖਸ਼ਿਆ ਹੈ।
ਸੁਰ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਿਲ ਅਪਾਰਾ।
ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਜੋਨੀ ਜੂਨਾ ਤੋਂ ਰਹਿਤ ਹੈ, ਕਿਸੇ ਜੂਨ ਵਿੱਚ ਨਹੀਂ ਆਇਆ। ਸਤਿਗੁਰੂ ਕਹਿੰਦੇ ਉਹ ਪਰਮੇਸ਼ਰ ਬੇਅੰਤ ਹੈ, ਉਹਨੂੰ ਸੁਰ ਦੇਵਤੇ ਨਰ ਮਨੁੱਖ ਸਾਰੇ ਹੀ ਨਾਥ ਆਦਿਕ ਬੇਅੰਤ ਬੇਅੰਤ ਕਹਿ ਕੇ ਉਚਾਰਦੇ ਨੇ। ਹੇ ਵਾਹਿਗੁਰੂ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਬੇਅੰਤਾ ਬੇਅੰਤ ਗੁਣ ਤੇਰੇ, ਆਪ ਵੀ ਬੇਅੰਤ ਹੋ, ਤੁਹਾਡੇ ਗੁਣ ਵੀ ਬੇਅੰਤ ਨੇ। ਕੇਤਕ ਗਾਵਾ ਰਾਮ, ਕਿੰਨੇ ਕੁ ਤੁਹਾਡੇ ਗੁਣਾਂ ਨੂੰ ਮੈਂ ਗਾਇਨ ਕਰਾਂ। ਮੇਰੀ ਤਾਂ ਜੇਬਾ ਇੱਕ ਹੈ, ਜੇ ਮੇਰੀਆਂ 20 ਲੱਖ ਜਬਾਨਾਂ ਵੀ ਹੋ ਜਾਣ, ਜੇ ਬਾਰੰਬਾਰ ਮੈਂ ਇਹਨਾਂ ਜਬਾਨਾਂ ਨਾਲ ਵੀ ਤੁਹਾਡੇ ਗੁਣ ਗਾਵਾਂ, ਤਾਂ ਵੀ ਤੁਹਾਡਾ ਅੰਤ ਨਹੀਂ ਮੈਂ ਪਾ ਸਕਦਾ। ਤੇਰਾ ਅੰਤ ਨਾ ਪਾਇਆ ਸੁਰਗ ਮਸ਼ ਪਿਆਲ ਜੀਓ। ਉਸ ਨੂੰ ਸਾਰੇ ਹੀ ਨੇਤ ਨੇਤ ਬੇਅੰਤ ਬੇਅੰਤ ਕਹਿ ਕਰਕੇ ਪੁਕਾਰ ਰਹੇ ਨੇ। ਉਸ ਸੱਚੇ ਅਕਾਲ ਪੁਰਖ ਦਾ ਜਿਹੜਾ ਮਹਿਲ ਹੈ, ਪਾਤਸ਼ਾਹ ਜੀ ਕਹਿੰਦੇ ਉਹ ਮਹਿਲ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ, ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ। ਸੱਚ ਹੈ ਮਹਿਲ ਅਪਾਰਾ, ਉਸ ਬੇਅੰਤ ਦਾ ਸੱਚੇ ਦਾ ਮਹਿਲ ਜਿਹੜਾ ਹੈ, ਮਹਾਰਾਜ ਜੀ ਕਹਿੰਦੇ ਉਹ ਵੀ ਸੱਚਾ ਹੈ। ਹੁਣ ਜਿਹੜਾ ਉਹਦਾ ਮਹਿਲ ਹੈ, ਉਹ ਮਹਿਲ ਕੀ ਹੈ? ਭਾਵੇਂ ਉਹਨੂੰ ਤੁਰਿਆ ਪਦ ਕਹਿ ਲਓ, ਭਾਵੇਂ ਸੱਚਖੰਡ ਕਹਿ ਲਓ, ਭਾਵੇਂ ਸਰੂਪ ਰੂਪੀ ਮਹਿਲ ਕਹਿ ਲਓ, ਜਿਹੜਾ ਆਪਣਾ ਨਿੱਜ ਸਰੂਪ ਹੈ, ਜੋ ਪਰਮ ਸੱਤਾ ਪਰਮ ਜੋਤ ਸਰੀਰ ਵਿੱਚ ਵਸਦੀ ਹੈ, ਉਸ ਸਰੂਪ ਨੂੰ ਜਾਣਨਾ ਹੀ ਉਹਦੇ ਮਹਿਲ ਦੀ ਪ੍ਰਾਪਤੀ ਹੈ, ਉਹਦੇ ਘਰ ਦੀ ਪ੍ਰਾਪਤੀ ਹੈ, ਤੁਰਿਆ ਪਦ ਦੀ ਸੱਚਖੰਡ ਦੀ ਪ੍ਰਾਪਤੀ ਹੈ।
ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ।
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੰਤ ਜਨੋ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਸਹਿਜ, ਸਹਿਜ ਦਾ ਅਰਥ ਗਿਆਨ ਵੀ ਹੈ, ਸਹਿਜ ਦਾ ਅਰਥ ਸੁਤੇ ਸਿੱਧ ਵੀ ਹੈ। ਜਦੋਂ ਉਹਨਾਂ ਨੂੰ ਆਪਣੇ ਸਰੂਪ ਦਾ ਗਿਆਨ ਹੋਇਆ ਤੇ ਉਸ ਗਿਆਨ ਦੇ ਸਦਕਾ ਉਹ ਸੋਤੇ ਸਿੱਧ ਉਹਨਾਂ ਨੂੰ ਜਗਤ ਦੇ ਜੀਵਨ ਵਾਹਿਗੁਰੂ ਆ ਮਿਲੇ। ਗੁਰਦੇਵ ਕਹਿੰਦੇ ਫਿਰ ਤੁਸੀਂ ਅਰਦਾਸ ਕਰਿਆ ਕਰੋ, ਨਦਰ ਕਰੋ ਨਿਸਤਾਰਾ। ਵਾਹਿਗੁਰੂ ਸਾਡੇ ਤੇ ਨਦਰ ਕਰਕੇ, ਰਹਿਮਤ ਕਰਕੇ, ਸਾਡਾ ਵੀ ਭਵ ਸਾਗਰ ਤੋਂ ਪਾਰ ਉਤਾਰਾ ਕਰ ਦਿਓ। ਇਹਦੇ ਵਿੱਚ ਇਹ ਗੱਲ ਜਾਣਨ ਯੋਗ ਹੈ ਸਿੱਖ ਵਾਸਤੇ ਵੀ ਅਰਦਾਸ ਕਰੋ, ਮਹਾਰਾਜ ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਤਰਿਆ ਜਾ ਸਕਦਾ। ਆਪਣੇ ਵੱਲੋਂ ਮਨੁੱਖ ਲੱਖ ਯਤਨ ਕਰੇ, ਲੱਖਾਂ ਪ੍ਰਕਾਰ ਦੇ ਸਾਧਨ ਕਰੇ, ਉਹਨਾਂ ਸਾਧਨਾਂ ਦੀ ਸਫਲਤਾ ਹੀ ਉਦੋਂ ਹੈ ਜਦੋਂ ਕਿਰਪਾ ਹੋ ਜਾਏ, ਜਦੋਂ ਰਹਿਮਤ ਹੋ ਜਾਏ। ਆਪਾਂ ਅਰਦਾਸ ਕਰਦੇ ਹਾਂ ਨਾ, ਅੰਮ੍ਰਿਤ ਵੇਲੇ ਦੀਵਾਨ ਸਜਦੇ, ਸੰਧਿਆ ਨੂੰ ਦੀਵਾਨ ਸਜਦੇ। ਅਰਦਾਸ ਕਿਉਂ ਕੀਤੀ ਜਾਂਦੀ? ਪਾਤਸ਼ਾਹ ਤੁਸੀਂ ਸਾਡੇ ਕੋਲੋਂ ਕਿਰਪਾ ਕਰਕੇ ਸਾਰੇ ਕਰਮ ਕਰਾਏ ਨੇ, ਹੁਣ ਰਹਿਮਤ ਕਰੋ ਮਹਾਰਾਜ, ਤੁਹਾਡੇ ਚਰਨਾਂ ਵਿੱਚ ਅਰਜ ਹੈ, ਸਾਡੇ ਤੇ ਕਿਰਪਾ ਕਰੋ ਮਹਾਰਾਜ, ਸਾਡਾ ਜੀਵਨ ਸਫਲਾ ਕਰ ਦਿਓ। ਆਪਣੇ ਚਰਨਾਂ ਨਾਲ ਜੋੜ ਲਓ। ਸਿੱਖ ਜਾਣਦਾ ਹੈ ਵੀ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੀ ਕਲਾ ਵਰਤਦੀ ਹੈ। ਇੱਕ ਦਿਨ ਨਾ ਮਹਾਰਾਜ ਗੁਰੂ ਕਲਗੀਧਰ ਜੀ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਕੇ ਸੁਣਾਓ। ਸਾਡੇ ਘੋੜੇ ਤੇ ਸਵਾਰ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੋ। ਤੋ ਹੁਣ ਸੁਭਾਵਕ ਹੈ ਵੀ ਸੋਚੀ ਪੈ ਗਏ ਸਾਰੇ ਸਿੱਖ ਵੀ ਘੋੜੇ ਤੇ ਚੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਿਵੇਂ ਹੋ ਸਕਦੇ ਨੇ? ਇੱਕ ਸਿੱਖ ਸਾਹਸ ਰੱਖ ਕੇ ਅੱਗੇ ਆਇਆ, ਹੱਥ ਜੋੜੇ ਗਰੀਬ ਨਵਾਜ, ਜੇ ਤੁਹਾਡੀ ਰਹਿਮਤ ਹੋ ਜਾਏ ਤੇ ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਰਥ ਕਰਦਾ ਆ। ਸਤਿਗੁਰੂ ਕਹਿੰਦੇ ਠੀਕ ਹੈ ਸਿੰਘ। ਮਹਾਰਾਜ ਜੀ ਜਦੋਂ ਘੋੜੇ ਤੇ ਸਵਾਰ ਹੋਣ ਲੱਗੇ ਨਾ, ਰਕਾਬ ਦੇ ਵਿੱਚ ਚਰਨ ਰੱਖਿਆ ਤੇ ਸਿੱਖ ਹੱਥ ਜੋੜ ਕੇ ਕਹਿੰਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਸਿੱਖਾ ਧਨ ਹੈ, ਸਿੱਖਾ ਧਨ ਹੈ, ਵਾਹ ਵਾਹ। ਜਦ ਇਹ ਬਚਨ ਆਖੇ ਤੇ ਹੋਰ ਸਿੰਘ ਕਹਿਣ ਲੱਗੇ, ਪਾਤਸ਼ਾਹ ਅਜੇ ਤਾਂ ਇਹ ਮੰਗਲ ਹੀ ਜਿਹੜਾ ਉਚਾਰਨ ਕੀਤਾ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, अजे तां गुरु ग्रंथ साहिब जी होर पए होए ने। महाराज कहिंदे बस इही मूल है। जिहनूं इह समझ आ गई ना कि एक जो अद्वैत रूप वाहिगुरु वाहिद हस्ती उहदी प्राप्ति गुरु की कृपा नाल हुंदी है, जो सत चेतन आनंद है, जिहनूं इह समझ आ गई जाणो कि उहने गुरु ग्रंथ साहिब जी की समुची बाणी नूं समझ लिया। हुण सारी कला ही इहदे विच है। एक दी व्याख्या ओंकार, ओंकार दी जिहड़ी व्याख्या है मूल मंत्र, मूल मंत्र दी व्याख्या जपजी साहिब, जपजी साहिब जी दी व्याख्या समग्र धन श्री गुरु ग्रंथ साहिब सच्चे पातशाह जी दी बाणी। पातशाह कहिंदे व्याख्या तां इक दी है, सारी व्याख्या ही इक दी है। तो यह सारी खेड उदों समझ पैंदी है जदों महाराज सिख ते कृपा कर देंदे ने, दया कर देंदे ने। जदों भी कोई नवा मजमून बाणी विच देंदे ने, यह मंगल दर्ज कीता एक ओंकार सतगुर प्रसाद भी सिखा। एक गल ना भुली, गुरु की कृपा नाल मिलना जो भी तेरी झोली विच पैना है वह गुरु की कृपा नाल ही पैना है, उहदी कृपा तो बिना कुछ भी नहीं। सतगुरु कहिंदे जिन्हां गुरु का शब्द कमाया उन्हां नूं जगत दे जीवन अकाल पुरख वाहिगुरु परमेश्वर मिल गए। गुरु के सिखो तुसीं भी अरदास करो, महाराज साडे ते कृपा करो, नदर करो निस्तारा, अपनी नदर करके साडा भी भव सागर तो पार उतारा कर दियो।
दोहरा बेशुमार सुर नरन पत मंदर जाहे अपार।
पातशाह जी कहंदे हो वाहिगुरु बेशुमार है, चाहे देवते ने चाहे मनुख ने सबना दा ओही परमेश्वर मालिक है। अनेकां ही उस दे मंदर ने, यह शरीर भी उस दे मंदर ने, धर्म मंदर भी उस दे ने, साडे रहण वाले घर भी उस दे ने। ये सारे जेडे मंदिर ने ना, ये परमेश्वर काल पुरख दे ने। सारिया घटा विचो सहो परमेश्वर आप वसदा है।
सहज पाए सो मिलत है ते नदरी निस्तार।
सहज पाए वह परमेश्वर प्राप्त हो जाता है, ओदी नदरी नाल, ओदी रहमत कृपा दे नाल भव सागर तो सिख दा पार उतारा हो जाता है। ओदी कृपा दे नाल नदर दे नाल संसार तो तर जाईदा है। जदों नदरी हो जावे ते भावे कोई पापी क्यों ना होवे ओ भी तर जांदा ओदी नदर दे नाल। गुरु नानक साहिब जी जदों साध संगत जी ठगा ने धन गुरु नानक साहिब सच्चे पातशाह जी नूं बन्निया ना, हरिपुर दे जिहड़े ठग सन, ते बलदी होई चिखा विच बस नदरी पई सी महाराज दी, निगाह ही पई है ना, तर गया निगाह दे नाल, कृपा हो गई गुरु साहिब दी। ते जिन्हां ते ओ नदर कर देण नानक नदरे नदर निहाल। जो नदरी जो परमेश्वर अपनी नदर करके अपने प्यारे नू नदरी नदर निहाल कर देंदा है। इस वास्ते भाई ओदी नदर दे नाल भव सागर तो तरीदा है।
चौपाई संतन सुन कर बच इस भांति।
इस प्रकार महाराज गुरु नानक साहिब जी दे पावन पवित्र बचना नू संत जना ने सुनिया है।
नस्यो परम उपजी मन शांति।
अंदर दा जेड़ा परम सी ओ मिट गया, हिरदे विच शांति पैदा हो गई।
हाथ जोर पद बंधन करही।
दोने हाथ बन बन के बारंबार सतगुरां दे चरणा ते नमस्कार कर दे हन।
बार बार बहु बिना उचरही।
बार बार सतगुरां दे चरणा विच बेनतियां कर दे, अरदासां जोदड़ियां कर दे हन।
तुम परमेश्वर को अवतारा।
हे सतगुरु आप जी परमेश्वर काल पुरख दा अवतार हो। जिन्हां ने जाणिया ना उन्हां ने समझिया, जिन्हां ने जाणिया उन्हां ने समझिया। आपां तां गुरु कह दिंदे आ, परमेश्वर दी गल तां दूर है, अजे तां गुरु दा भेद ही सिख नहीं जाण सकिया भी गुरु दी हस्ती की है। जिस दिन गुरु दी महान हस्ती नूं जाण लेगा उस दिन इहनूं सोझी पै जाएगी। नानक सोधे सिमरत वेद, पार ब्रह्म गुर नाहीं भेद। जिस दिन जाण लिया फिर उस दिन गुरु नूं पार ब्रह्म परमेश्वर कह उठेगा। जदों संत जना नूं सोझी पै गई, ए हाथ जोड़ के कहंदे महाराज तुसी पार ब्रह्म दा अवतार हो। साईं मियां मीर जी भी यही कहंदे ने, छेवें पातशाह जदों सचखंड जाईदा तुहाडे ही दर्शन हुंदे ने, तुहाडे ही दीदार हुंदे। जिन्हां ने जाणिया ਉਹਨਾਂ ਨੇ ਆਖਿਆ ਮਹਾਰਾਜ ਤੁਸੀਂ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹੋ।
ਨਰਨ ਉਧਾਰਨ ਕੋ ਤਨ ਧਾਰਾ,
ਇਹ ਜਿਹੜਾ ਸਰੀਰ ਆਪ ਜੀ ਨੇ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਧਾਰਨ ਕੀਤਾ ਹੈ।
ਹਮ ਕੋ ਦੂਜੀ ਨਾਹੀ ਥਾਉ,
ਆਪ ਜੀ ਤੋਂ ਬਿਨਾਂ ਸਾਨੂੰ ਹੋਰ ਕੋਈ ਦੂਸਰੀ ਥਾਂ ਨਹੀਂ ਹੈ।
ਕਰਹੋ ਮੁਕਤ ਦੇ ਆਪਣਾ ਨਾਉ,
ਕਿਰਪਾ ਕਰਕੇ ਮਹਾਰਾਜ ਆਪਣੇ ਚਰਨਾਂ ਵਿੱਚ ਰੱਖ ਕੇ ਆਪਣੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਮੁਕਤ ਕਰ ਦਿਓ, ਸਾਡੇ ਸਾਰੇ ਬੰਧਨ ਤੋੜ ਦਿਓ, ਨਾਮ ਦੀ ਦਾਤ ਬਖਸ਼ੋ।
ਬਹੁ ਦਿਨ ਹਮ ਪਰਮਤ ਜਗ ਫਿਰੇ,
ਇਸ ਜਗਤ ਦੇ ਅੰਦਰ ਮੁਕਤੀ ਪ੍ਰਾਪਤ ਕਰਨ ਵਾਸਤੇ ਅਸੀਂ ਬਹੁਤ ਸਮਾਂ ਭਰਮੇ ਹਾਂ।
ਅਬ ਨਿਸ਼ਚੇ ਕਰ ਤੁਮ ਗੁਰ ਕਰੇ,
ਹੁਣ ਮਹਾਰਾਜ ਅਸੀਂ ਨਿਸ਼ਚਾ ਕਰਕੇ ਆਪ ਜੀ ਨੂੰ ਗੁਰੂ ਧਾਰਨ ਕੀਤਾ ਹੈ।
ਸ਼ਰਨ ਪਰੇ ਕੀ ਰੱਖੋ ਸਵਾਮੀ,
ਕਿਰਪਾ ਕਰਕੇ ਮਾਲਕ ਜੀ ਸਵਾਮੀ ਜੀ ਸ਼ਰਨ ਪਰੇ ਦੀ ਆਪ ਜੀ ਲਾਜ ਰੱਖ ਲਵੋ।
ਹਮ ਸਦੀਵ ਤੁਮਰੇ ਅਨੁਗਾਮੀ,
ਅਸੀਂ ਸਦੀਵ ਆਪ ਜੀ ਦੇ ਅਨੁਸਾਰ ਚੱਲਣ ਵਾਲੇ ਹਾਂ।
ਦੋਹਰਾ ਸ਼੍ਰੀ ਨਾਨਕ ਤਿਨ ਪ੍ਰਤ ਕਹਿਓ, ਧਰ ਸ਼ਰਧਾ ਦਿਨ ਰਹਿਣ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਤੀ ਕਹਿੰਦੇ, ਭਾਈ ਗੁਰਮੁਖੋ ਆਪਣੇ ਹਿਰਦੇ ਅੰਦਰ ਸ਼ਰਧਾ ਧਾਰਨ ਕਰੋ।
ਵਾਹਿਗੁਰੂ ਸਿਮਰਨ ਕਰੋ, ਹੋਵੋ ਮੋਖ ਸੁਖੈਨ।
ਦਿਨ ਰਾਤ ਸ਼ਰਧਾ ਧਾਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰੋ, ਨਾਮ ਦਾ ਪੱਲਾ ਪਕੜੋ, ਕਿਉਂਕਿ ਨਾਮ ਹੀ ਮੁਕਤੀ ਦਾਤਾ ਹੈ। ਬਾਕੀ ਸਾਰੇ ਕਰਮ ਕਾਂਡ ਫੋਕਟ ਦੇ ਨੇ, ਉਹਨਾਂ ਵਿੱਚੋਂ ਮੁਕਤੀ ਪੈਦਾ ਨਹੀਂ ਹੁੰਦੀ। ਸਾਡੇ ਜਿੰਨੇ ਵੀ ਬੰਧਨ ਪਰਮੇਸ਼ਰ ਦੇ ਨਾਮ ਨੇ ਤੋੜਨੇ ਨੇ, ਇਸ ਵਾਸਤੇ ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਨਾ ਕਰੋ।
ਚੌਪਈ ਇਸ ਪ੍ਰਕਾਰ ਤਿੰਨ ਦੇ ਉਪਦੇਸ਼ਾ,
ਪਰਮੇਸ਼ਰ ਦਾ ਨਾਮ ਸੁਖੈਨ ਹੀ ਤੁਹਾਨੂੰ ਮੁਕਤ ਕਰ ਦਏਗਾ। ਇਸ ਪ੍ਰਕਾਰ ਮਹਾਰਾਜ ਨੇ ਉਹਨਾਂ ਸੰਤ ਜਨਾ ਮਹਾਂਪੁਰਸ਼ਾਂ ਨੂੰ ਉਪਦੇਸ਼ ਬਖਸ਼ਿਆ ਹੈ।
ਕੀਨ ਗਮਨ ਆਗੇ ਜਗਤੇਸ਼ਾ,
ਇਥੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਨੂੰ ਚਾਲੇ ਪਾ ਦਿੱਤੇ।
ਤਿਨ ਸੰਤਨ ਕਰ ਹਿਰਦੇ ਉਮੰਗਾ,
ਜਿੰਨੇ ਵੀ ਉਹ ਸੰਤ ਜਨ ਸਨ ਉਹਨਾਂ ਨੇ ਹਿਰਦੇ ਵਿੱਚ ਬੜਾ ਉਤਸ਼ਾਹ ਧਾਰਨ ਕਰਕੇ
ਸ਼੍ਰੀ ਸਤਿਗੁਰ ਕੇ ਗਮਨੇ ਸੰਗਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਚੱਲ ਪਏ।
ਮਾਰਗ ਬਿਖੈ ਜਾਤ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਸਤੇ ਵਿੱਚ ਚੱਲਦੇ ਜਾ ਰਹੇ ਹਨ।
ਕਹਿਣ ਲੱਗੇ ਮੁਝ ਸੋ ਅਸਬਾਨੀ,
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ ਓ ਮਹਾਰਾਜ, ਰਸਤੇ ਵਿੱਚ ਚਲਦਿਆਂ ਚਲਦਿਆਂ ਮੈਨੂੰ ਪਾਤਸ਼ਾਹ ਜੀ ਕਹਿਣ ਲੱਗੇ ਹਨ,
ਲਾਲੋ ਹੈ ਬਹੁ ਮੀਤ ਹਮਾਰਾ।
ਏਮਨਾਬਾਦ ਨਗਰ ਜਿਹਨੂੰ ਸੈਦਪੁਰ ਵੀ ਕਹਿੰਦੇ ਨੇ, ਇਸ ਨਗਰ ਦੇ ਵਿੱਚ ਸਾਡਾ ਮਿੱਤਰ ਭਾਈ ਲਾਲੋ ਰਹਿੰਦਾ ਹੈ।
ਚਲੋ ਮਿਲਾਇਆ ਬਤਾਹੇ ਸੰਗਾਰਾ,
ਚਲੋ ਭਾਈ ਬਾਲਾ ਜੀ ਹੁਣ ਆਪਾਂ ਏਮਨਾਬਾਦ ਚਲਦੇ ਆ ਤੇ ਚੱਲ ਕੇ ਆਪਣੇ ਮਿੱਤਰ ਭਾਈ ਲਾਲੋ ਜੀ ਨੂੰ ਮਿਲਦੇ ਹਾਂ।
ਬਹੁਤ ਦਿਵਸ ਬੀਤੇ ਤੇ ਦੇਖੇ,
ਅਨੇਕਾਂ ਹੀ ਦਿਨ ਬਤੀਤ ਹੋ ਗਏ ਆਪਣੇ ਮਿੱਤਰ ਨੂੰ ਵੇਖਿਆ। ਇਹ ਵੀ ਪ੍ਰੇਮ ਦੀ ਖੇਡ ਹੈ ਨਾ, ਜੇ ਸਿੱਖ ਮਹਾਰਾਜ ਨੂੰ ਯਾਦ ਕਰਦਾ ਵੀ ਪਾਤਸ਼ਾਹ ਚਿਰ ਹੋਆ ਦੇਖੇ ਸਾਰੰਗ ਪਾਨੀ, ਬੜਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ, ਤੇ ਉਹਨਾਂ ਪ੍ਰੇਮ ਗੁਰੂ ਸਾਹਿਬ ਦੇ ਅੰਦਰ ਵੀ ਹੁੰਦਾ ਸਿੱਖ ਨੂੰ ਬਿਨਾਂ ਵੇਖਿਆ, ਵੀ ਸਿੱਖ ਦੇ ਵੀ ਅਸੀਂ ਦੀਦਾਰ ਨਹੀਂ ਕੀਤੇ, ਸਿੱਖ ਨੂੰ ਤੱਕਿਆ ਨਹੀਂ, ਵੇਖਿਆ ਨਹੀਂ। ਜਿੰਨੀ ਤਾਂਗ ਸਿੱਖ ਦੇ ਮਨ ਦੇ ਅੰਦਰ ਹੁੰਦੀ ਹੈ ਨਾ ਗੁਰੂ ਦੇ ਦਰਸ਼ਨਾਂ ਦੀ, ਇੰਨੀ ਤਾਂਗ ਗੁਰੂ ਦੇ ਅੰਦਰ ਵੀ ਹੁੰਦੀ ਹੈ। ਜੈਸੇ ਮਸ਼ਕੀਨ ਜੀ ਕਹਿੰਦੇ ਵੀ ਜਦੋਂ ਅਸੀਂ ਭਾਉ ਦੇ ਨਾਲ ਨਿਰੰਕਾਰ ਨੂੰ ਚੇਤੇ ਕਰਦੇ ਹਾਂ ਨਾ, ਜਿੰਨੀ ਗਹਿਰਾਈ ਨਾਲ ਕਰਦੇ ਹਾਂ ਤੇ ਇਹ ਜਾਣੋ ਵੀ ਨਿਰੰਕਾਰ ਵੀ ਸਾਨੂੰ ਚੇਤੇ ਕਰਦਾ ਹੁੰਦਾ ਹੈ। ਤੇ ਜੇ ਭਾਈ ਲਾਲੋ ਜੀ ਚੇਤੇ ਕਰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਤੇ ਗੁਰੂ ਨਾਨਕ ਸਾਹਿਬ ਜੀ ਵੀ ਚੇਤੇ ਕਰਦੇ ਨੇ, ਭਾਈ ਬਾਲਾ ਜੀ ਬੜਾ ਸਮਾਂ ਹੋ ਗਿਆ ਆਪਣੇ ਮਿੱਤਰ ਨੂੰ ਮਿਲਿਆ, ਚਲੋ ਚੱਲ ਕੇ ਉਹਨਾਂ ਨੂੰ ਮਿਲੀਏ, ਉਹਨਾਂ ਨੂੰ ਦਰਸ਼ਨ ਦੇਈਏ।
ਨਗਰ ਏਮਨਾਬਾਦ ਬਿਸ਼ੇਖੇ,
ਸਤਿਗੁਰੂ ਕਹਿੰਦੇ ਜਿਹੜਾ ਏਮਨਾਬਾਦ ਨਗਰ ਹੈ,
ਕਹਿ ਬਚ ਗਮਨਤ ਗੁਰੂ ਅਗਾਰੀ,
ਏਮਨਾਬਾਦ ਨਗਰ ਵਿੱਚ ਸਾਡਾ ਸਿੱਖ ਰਹਿੰਦਾ ਭਾਈ ਲਾਲੋ। ਆਪ ਜੀ ਨੇ ਇਤਿਹਾਸ ਸੁਣਿਆ ਕਿ ਜਦੋਂ ਗਰੀਬ ਨਵਾਜ ਪਹਿਲੀ ਉਦਾਸੀ ਨੂੰ ਚੱਲੇ ਤੇ ਭਾਈ ਲਾਲੋ ਦੇ ਗ੍ਰਹਿ ਚਰਨ ਪਾਏ, 25 ਦਿਨ ਇੱਥੇ ਰਹੇ ਸਨ ਮਹਾਰਾਜ ਜੀ। ਤੇ ਜਦੋਂ ਸੰਗਲਾ ਦੀਪ ਨੂੰ ਗਰੀਬ ਨਵਾਜ ਚੱਲਣ ਲੱਗੇ ਤੇ ਭਾਈ ਲਾਲੋ ਜੀ ਕਹਿੰਦੇ, ਪਾਤਸ਼ਾਹ ਆਪ ਜੀ ਚੱਲੇ ਹੋ, ਕੋਈ ਗਲਤੀ ਹੋ ਗਈ? ਮਹਾਰਾਜ ਕਹਿੰਦੇ, ਨਹੀਂ, ਤੇਰੇ ਵਰਗਾ ਇੱਕ ਹੋਰ ਪਿਆਰਾ ਚੇਤੇ ਕਰਦਾ, ਉਹਨੂੰ ਦਰਸ਼ਨ ਦੇਣੇ ਨੇ। ਪਾਤਸ਼ਾਹ ਜੀ 25 ਦਿਨ ਹੋ ਗਏ ਨੇ, 5 ਕੁ ਦਿਨ ਹੋਰ ਰੁਕ ਜਾਓ, ਇੱਕ ਮਹੀਨਾ ਹੋ ਜਾਏਗਾ। ਗੁਰਦੇਵ ਕਹਿੰਦੇ, ਭਾਈ ਲਾਲੋ ਜੀ हुणे जाना जरूरी है। ए पांच दिन बाद विच आके रहांगे तुहाडे नाल बचन रहिया, फिर आवांगे ते फिर तुहाडे कोल पांच दिन असीं आके रहांगे। ते सतगुरां ने अपना ओ पावन कीता होया बचन पूरन कीता ते एमनाबाद दी धरती नूं चले हन।
हम फकीर सब चल हैं पिछारी।
भाई बाला जी कहंदे सतगुरु जी अगे अगे जा रहे ने, असी जिन्ने भी फकीर जन महाराज जी दे पिछे चलदे जा रहे हां।
मंद मंद गत सुंदर पारी।
महाराज जी दी जेड़ी चाल बड़ी सुंदर है, होली होली सतगुरु जी अपने चरण धरती ते रखदे ने। जैसे गुरबाणी दा बचन है, सारंग ज्यो भगत धरै ठिम ठिम, जिवें हाथी दा बच्चा होली होली कदम धरती ते रखदा ना, बड़ी सुंदर चाल चलदा है। एदा महाराज बड़ी प्यारी सुंदर चाल चलदे हन।
बिगसत बोलत करत बिचारी।
मुस्कुराउंदे होए अपने प्यारिया नाल बचन बिलास करदे हन, बड़े खुश हुंदे हन।
बिन श्रम सर्ब पंद को छोरी।
इस तरह बिना थकावट तो चलदिया चलदिया सारा पेंडा तय कर लिया है।
दीना नाथ गए ते ठौरी।
दीना नाथ गुरु नानक साहिब जी महाराज एमनाबाद जा पहुंचे हन।
नगर एमनाबाद पहुंचे।
इस तरह जिथे भाई लालो जी रहिंदे हन उस एमनाबाद नगर विच पहुंचे हन।
बैठे वहर स्थल पिख ऊचे।
नगर तो बार उचा थां वेके इथे महाराज ने अपना आसन लाया है।
जहां दिस सोहित पए फकीरा।
सतगुरां दे चार चफेरे फकीर जन बैठे शोभा पाउंदे हन, जैसे चंद्रमा तारिआं दे परिवार विच शोभा पाउंदा है, तैसे महाराज संत जना विच बैठे शोभा पाउंदे हन।
बीच बिराज है गुनी गहीरा।
संत जना दे विच महाराज गुरु नानक साहिब जी विराज दे हन।
रोड़न को चौतरा बनायो।
उते रोड़ियां दा महाराज ने एक चौतरा बनाया है।
उपर बैठ गयो सुख दायो।
सुखां दे दाते उस रोड़े दे चौतरे उपर बह गए हन।
अबलो रोड़ी नाम कहावे है।
तक ए जड़ा स्थान गुरुद्वारा श्री रोड़ी साहब कहाउंदा है, ए पावन पवित्र स्थान उथे अजे भी सुशोभित है।
मन बांछत दर्शन फल पावे है।
जेड़े भी गुरु के सिख जांदे ने ओ मन बांछत फलां दी प्राप्ति करदे ने इस स्थान दे दर्शन करके। इत्थे सिंघां ने जंग भी कीता, जेड़ा जसपत राय सी ओनू इत्थे संघारिया, ओदा नाश गुरु के पंथ ने कीता। इत्थे महाराज जी दा गुरपुरब मनाउण गए सन ते सिंघा ने आखिया सा गुरपुरब मनाउणा है ते सानू बाजार विचों वस्तां खरीद लैण दे। लखपत राय दा भरा सीगा ते साडा तेरा कोई बैर विरोध नहीं, पर उहने सिंघा नू जदों सिंघ साहिब शहीद भाई मनी सिंह जी दे प्रति कुझ शब्द वरते कि असीं उहनां नू शहीद कराया, इसे तरह कहिंदे तुहाडा भी हाल कीता जाएगा, ते पंथ नू इक अंदरों वंगार पई जदों मेहणा मारिया उहने, ते फिर खालसा पंथ तैयार बर तैयार हो गया ते जसपत राय दा सिर वढ़िया गुरु के खालसे ने इत्थे। तो ए जिहड़ा रोड़ी साहिब सतगुरां दा पावन स्थान है जिथे महाराज जी बराजे हन।
दोहरा गिर हंकार ते तर उतर सरबरेन कठाए।
कवि संतोख सिंह जी कहंदे हे जीव हंकार दे पहाड़ तो हेठां उतर जा, ते सारिआं दे चरणां दी धूड़ बनना ए जिहड़ा घर बना लै, सारिआं दे चरणां दी धूड़ बनना ए घर बना लै, ते उच्चे पहाड़ तों हेठां उतर जा, हंकार नूं अपने मन विचों त्याग दे।
उशन सीताद विकार जे हे मन तब सुख पाए।
क्योंकि जद उच्चे पहाड़ ते बैठीए उत्तों गर्मी भी पैंदी है, मींह भी पैंदा है, सर्दी भी पैंदी है, उथे तंग रहिंदा है, ते जदों घर बना के बह जांदा है फिर उथे सर्दी भी नहीं लगदी, गर्मी भी नहीं लगदी, बरखा तो भी बच जांदा है। ते कवि जी कहिंदे इसे प्रकार जदों कोई निम्रता दा सारिआं दे चरणां दी रेण होण रूपी घर बना लैंदा है ते फिर इहनू विकार नहीं व्यापदे, ना रजोगुण दा विकार व्यापदा है ना तमोगुण दा, रजोगुण सीत हो गई ते तमोगुण जिहड़ी गर्मी पैंदी है इह तैनूं विकार जिहड़ा नहीं व्यापेगा, इहनां विकारां तों तूं रहित हो जावेंगा। ते हे मन जदों इह निम्रता रूपी घर पा लेंगा ओदों तैनूं सारे सुखां दी प्राप्ति हो जावेगी।
श्री बाला संदूर वाच चौपई ਸ਼੍ਰੀ ਅੰਗਦ ਸੁਣੀਏ ਇਤਿਹਾਸਾ।
ਭਾਈ ਬਾਲਾ ਸੰਧੂ ਜੀ ਬੇਨਤੀ ਕਰਦੇ ਹਨ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰੋ।
ਵਹਿਰ ਨਗਰ ਬੈਠੇ ਸੁਖ ਰਾਸਾ।
ਪ੍ਰੇਮਨਾਬਾਦ ਨਗਰ ਤੋਂ ਬਾਹਰ ਸੁਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਬਰਾਜੇ ਹਨ।
ਹੁਤੋ ਪਠਾਨ ਤਹਾਂ ਕੋ ਰਾਜਾ।
ਇਸ ਨਗਰ ਦਾ ਜਿਹੜਾ ਰਾਜਾ ਸੀ ਉਹ ਪਠਾਨ ਸੀ।
ਘਰ ਘਰ ਬਹੁਤ ਬਜਾਵਹਿ ਬਾਜਾ।
ਹਰੇਕ ਘਰ ਘਰ ਵਿੱਚ ਆਪਣੀ ਸ਼ੋਭਾ ਦੇ ਉਹ ਵਾਜੇ ਵਜਾਉਂਦਾ ਹੈ।
ਅਧਿਕ ਵਿਆਹ ਤਿਸ ਦਿਨ ਪੁਰ ਮਾਹੀ।
ਜਿਸ ਦਿਨ ਪਾਤਸ਼ਾਹ ਇਮਨਾਬਾਦ ਗਏ ਉਸ ਦਿਨ ਨਗਰ ਵਿੱਚ ਵਿਆਹ ਸਨ।
ਕਰਤ ਕੁਲਾਹਲ ਉਰ ਹਰ ਖਾਹੀ।
ਇੱਥੋਂ ਦੇ ਨਗਰ ਦੇ ਲੋਕ ਜਿਹੜੇ ਬੜਾ ਕੁਲਾਹਲ ਮਚਾ ਰਹੇ ਨੇ, ਹਿਰਦੇ ਵਿੱਚ ਅਤਿ ਪ੍ਰਸੰਨ ਖੁਸ਼ ਹਨ।
ਗਾਵਹਿ ਨਾਚਹਿ ਮਾਚਹਿ ਰੰਗਾ।
ਗਾਉਂਦੇ ਨੇ ਨੱਚਦੇ ਹਨ, ਅਨੇਕਾਂ ਰੰਗਨਾ ਰੰਗਾਂ ਦੇ ਵਿੱਚ ਰਚਦੇ ਹਨ।
ਅਤਿ ਉਤਸਵ ਮਹਿ ਰਹੇ ਉਮੰਗਾ।
ਸਾਰਿਆਂ ਦੇ ਮਨ ਦੇ ਅੰਦਰ ਬੜਾ ਉਤਸ਼ਾਹ ਹੈ।
ਭੂਖਨ ਬਸਤਰ ਨਵੀਨ ਪਹਿਰ ਕੈ।
ਨਵੇਂ ਗਹਿਣੇ ਨਵੇਂ ਬਸਤਰ ਸਭ ਨੇ ਸਰੀਰ ਤੇ ਪਹਿਨੇ ਹਨ।
ਬਨੇ ਛੈਲ ਬਹੁ ਗਰਭ ਗਹਿਰ ਕੈ।
ਬੜੇ ਛੈਲ ਛਬੀਲੇ ਸੁੰਦਰ ਬਣੇ ਹੋਏ ਨੇ। ਮਨ ਦੇ ਅੰਦਰ ਬੜਾ ਹੰਕਾਰ ਅਭਿਮਾਨ ਹੈ ਆਪਣੀ ਜਵਾਨੀ ਦਾ।
ਅਵਲੋਕਤ ਹੈ ਰੰਗ ਤਮਾਸ਼ੇ।
ਨਗਰ ਦੇ ਜਿਹੜੇ ਰੰਗ ਤਮਾਸ਼ੇ ਉਹਨਾਂ ਨੂੰ ਵੇਖ ਰਹੇ ਹਨ।
ਅਨੇਕ ਪ੍ਰਕਾਰ ਠੰਨ ਹੈ ਹਾਸੇ।
ਅਨੇਕਾਂ ਪ੍ਰਕਾਰਾਂ ਦੇ ਹਾਸੇ ਕਰਦੇ ਹਨ।
ਗਰੀਅਨ ਬਿਖੈ ਕੁਦਾਏ ਤੁਰੰਗਾ।
ਗਲੀਆਂ ਦੇ ਵਿੱਚ ਆਪਣੇ ਘੋੜਿਆਂ ਨੂੰ ਦੜਾਉਂਦੇ ਕਦਾਉਂਦੇ ਹਨ।
ਬੈਠੇ ਮੂਛ ਬਾਮ ਸਰਬੰਗਾ।
ਘੋੜਿਆਂ ਦੇ ਉੱਪਰ ਬਹਿ ਕਰਕੇ ਆਪਣੀਆਂ ਕੁੰਡੀਆਂ ਮੁੱਛਾਂ ਨੂੰ ਤਾ ਦਿੰਦੇ ਹਨ।
ਸ਼੍ਰੀ ਕਰਤਾਰ ਦਿਸ਼ਾ ਤੇ ਭੂਲੇ।
ਸਾਧ ਸੰਗਤ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਭੁੱਲ ਚੁੱਕੇ ਹਨ। ਪਰਮੇਸ਼ਰ ਦਾ ਨਾਮ ਹਿਰਦੇ ਵਿੱਚੋਂ ਵਿਸਾਰਿਆ ਹੈ।
ਵਿਸ਼ੇ ਵਿਕਾਰਨ ਮਹਿ ਅਨਕੂਲੇ।
ਵਿਸ਼ੇ ਵਿਕਾਰਾਂ ਵਿੱਚ ਵਾਸ਼ਨਾਵਾਂ ਦੇ ਵਿੱਚ ਭੁੱਲੇ ਹੋਏ ਹਨ।
ਸੰਤ ਅਤਿਥੀ ਕੀ ਸੇਵਾ ਨ ਜਾਣੈ ਹੈ।
ਕੋਈ ਸੰਤ ਕੋਈ ਅਤਿਥੀ ਲੋੜਵੰਦ ਉਹਨਾਂ ਦੀ ਸੇਵਾ ਕਰਨੀ ਨਹੀਂ ਜਾਣਦੇ।
ਦੇਖ ਫਕੀਰਨ ਹਾਸੀ ਠਾਨ ਹੈ।
ਜੇਕਰ ਕਿਸੇ ਫਕੀਰ ਨੂੰ ਵੇਖਦੇ ਤੇ ਮਖੌਲ ਕਰਨਾ ਸ਼ੁਰੂ ਕਰ ਦਿੰਦੇ ਨੇ, ਹਾਸੀ ਕਰਦੇ ਹਨ।
ਪ੍ਰਭਤਾ ਮਦ ਤੇ ਭਏ ਸੇ ਅੰਧੇ।
ਆਪਣੀ ਪ੍ਰਭਤਾ ਦੇ ਹੰਕਾਰ ਕਰਕੇ ਅੰਨੇ ਹੋਏ ਪਏ ਹਨ।
ਪਰੇ ਗਰਤ ਜਗ ਬੰਧਨ ਬੰਧੇ।
ਇਸ ਸੰਸਾਰ ਦੇ ਟੋਏ ਦੇ ਵਿੱਚ ਡਿੱਗੇ ਹੋਏ ਨੇ, ਇਹਨਾਂ ਨੂੰ ਜਗਤ ਦੇ ਸਾਰੇ ਬੰਧਨ ਪਏ ਹੋਏ, ਉਹਨਾਂ ਬੰਧਨਾਂ ਨਾਲ ਬੰਨੇ ਹਨ।
ਦੇਖੇ ਦੁਖੀ ਦਇਆ ਨਹਿ ਕਰਹੀ।
ਇੰਨਾ ਜ਼ਿਆਦਾ ਅਭਿਮਾਨ ਹਿਰਦੇ ਵਿੱਚ, ਜੇਕਰ ਕੋਈ ਦੁਖੀ ਹੈ ਉਹਨੂੰ ਦੇਖ ਕੇ ਦਇਆ ਨਹੀਂ ਕਰਦੇ, ਤਰਸ ਨਹੀਂ ਕਰਦੇ।
ਮਹਾਮੰਦ ਮਤ ਪਰਤੀ ਹਰਹੀ।
ਔਰ ਐਸੀ ਮਾੜੀ ਮਤ ਵਾਲੇ ਨੇ ਜਿਹੜੀ ਪਰਾਈ ਇਸਤਰੀ ਨੂੰ ਖੋ ਕੇ ਉਹਦੀ ਬੇਪਤੀ ਕਰਦੇ ਹਨ।
ਪੀਤ ਸ਼ਰਾਬ ਘੁੰਮਤੇ ਫਿਰਹੀ।
ਸ਼ਰਾਬ ਪੀ ਕੇ ਸਾਰਾ ਦਿਨ ਨਗਰ ਦੇ ਵਿੱਚ ਘੁੰਮਦੇ ਫਿਰਦੇ ਹਨ।
ਸ਼ਾਸਨ ਦੇਹੇ ਗਰੀਬਨ ਧਰਹੀ।
ਗਰੀਬਾਂ ਨੂੰ ਫੜ ਕੇ ਉਹਨਾਂ ਨੂੰ ਤਾੜਨਾ ਕਰਦੇ ਨੇ, ਸਜਾਵਾਂ ਦਿੰਦੇ ਹਨ।
ਜਹਾਂ ਅੰਗਨਾ ਸੁੰਦਰ ਹੈ ਰਹੇ।
ਜਿਸ ਜਗ੍ਹਾ ਤੇ ਸੁੰਦਰ ਇਸਤਰੀਆਂ ਹੁੰਦੀਆਂ ਹਨ।
ਵਾਰ ਵਾਰ ਬਾਜੀ ਬਰ ਫੇਰ ਹੈ।
ਉੱਥੇ ਵਾਰ ਵਾਰ ਲਿਆ ਕੇ ਆਪਣਾ ਘੋੜਾ ਫੇਰਦੇ ਨੇ, ਆਪਣਾ ਪ੍ਰਭਾਵ ਦੂਜਿਆਂ ਨੂੰ ਦਿਖਾਉਂਦੇ ਹਨ।
ਬੈਠੇ ਰਹੇ ਵਹਿਰ ਜਗ ਸਾਈ।
ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨਗਰ ਤੋਂ ਬਾਹਰ ਬਿਰਾਜੇ ਹਨ।
ਸੇਵਾ ਕਰੀ ਲਕਿਨ ਹੂ ਆਈ।
ਨਗਰ ਵਿੱਚ ਆ ਕੇ ਕਿਸੇ ਨੇ ਵੀ ਮਹਾਰਾਜ ਜੀ ਦੀ ਸੇਵਾ ਨਹੀਂ ਕੀਤੀ, ਕਿਸੇ ਨੇ ਇਹ ਸਮਝਣ ਦੀ ਲੋੜ ਨਹੀਂ ਸਮਝੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਗਰ ਤੋਂ ਬਾਹਰ ਬੈਠੇ ਨੇ। ਕੋਈ ਸਾਧੂ ਆਏ, ਕੋਈ ਅਤਿਥੀ ਆਏ, ਸੰਤ ਜਨ ਆਏ ਨੇ, ਉਹਨਾਂ ਦੀ ਸੇਵਾ ਕਰਨੀ ਸਾਡਾ ਫਰਜ ਹੈ। ਕਿਸੇ ਨੇ ਇਸ ਗੱਲ ਨੂੰ ਜਾਣਿਆ ਨਹੀਂ।
ਤੇ ਫਕੀਰ ਸੰਗ ਤੇ ਥਾਏ।
ਉਸ ਜਗ੍ਹਾ ਤੇ ਪਾਤਸ਼ਾਹ ਜੀ ਦੇ ਨਾਲ ਕੁਝ ਫਕੀਰ ਸੰਤ ਜਨ ਹਨ।
ਭਏ ਛੁਦਾ ਤੁਰ ਮੁਖ ਕੁਮ ਲਾਏ।
ਜਿਤਨੇ ਵੀ ਮਹਾਂਪੁਰਸ਼ ਸਨ ਉਹ ਭੁੱਖੇ ਸਨ ਤੇ ਭੁੱਖ ਕਰਕੇ ਉਹਨਾਂ ਦਾ ਚਿਹਰਾ ਕੁਮਲਾਇਆ ਹੋਇਆ ਸੀ।
ਸਗਰੋ ਦਿਵਸ ਬਤੀਤਾ ਜਬ ਹੀ।
ਜਦੋਂ ਇਸ ਤਰ੍ਹਾਂ ਉੱਥੇ ਬਿਰਾਜਿਆ ਸਾਰਾ ਦਿਨ ਬਤੀਤ ਹੋ ਗਿਆ ਹੈ।
ਭਈ ਨਿਸਾ ਬੋਲੇ ਪ੍ਰਭ ਤਬ ਹੀ।
ਰਾਤ ਦਾ ਸਮਾਂ ਹੋਣ ਲੱਗਾ, पातशाह जी ने आज्ञा दिती है।
हे संत हो दुवै उठ कर जावो हो।
हे संत जनो तुहाडे विचों दो संत जन उठ के नगर विच जावो।
पुरते जाच असन को खावो हो।
नगर दे विच जाके उथो मांग के लंगर छक लवो।
जे बैठे हो देवै को नाही।
पातशाह कहंदे जे एथे बैठिया कोई सानू लंगर नहीं देंदा, कोई भोजन नहीं छकाउंदा।
घर मह जाए जाच किन खाही।
फिर किसे दे घर दे विच जाके मंग के छक लो। संत जना दा ग्रह विखे किसे दे घर विच आके मंगना भी उपागा पूर्वक है। जेदे घर विच साधु आके मंगे ओ घर बड़े भागा वाला है। दास ने अमृत वेले भी बेनती कीती सी, कहंदे हन भी रब ने साधु जना नू पेट ला दिता भी गलती कर दिती, भी संतां नू पेट दी की लोड़ सी, उह तां जंगल विच रहिंदे ने। ते चलो जे पेट ला ही दिता सी ते फिर उन्हां दा भोजन परमेश्वर नू चाहीदा सी भी फल फुल पत्ते बना देंदा, भी उह जंगल दे विच रह के फल खा के गुजारा कर लैंदे, फुल पत्ते खा के गुजारा कर लैंदे, भी की लोड़ सी उन्हां दा भोजन अन्न आदक बनाउण दी। हुण संत जन मुथाज हो गए ना, भी उह घर घर दे विच आ करके फिर लोकां कोलों मंग के छकदे ने, फिर सारा दिन बंदगी करदे ने, मुथाज ते रहना ही पैंदा। फिर पंडित गुलाब सिंह जी लिखते ने, कहंदे असल विच जो कीता रब ने चंगा ही कीता, पहला मिठा जिहा मेहना भी मार दिता, फिर नाल आप ही कह दिता भी जो करदा परमेश्वर ठीक ही करदा। चंगा कीता भी रब ने संतां नूं ढिड ला दिता, क्योंकि वह ढिड की भुख करके जदों ग्रिस्तियां दे घर विच जांदे ने ते ग्रिस्तियां दा भला हो जांदा, जदों ग्रिस्ती उन्हां दे दर्शन करदे ने उन्हां दी भुख ग्रिस्तियां दा भला कर दिंदी है। वेखो किन्नी गहरी गल कह गए, संत दी भुख ग्रिस्ती दा भला कर दिंदी, उहनूं सेवा करन दा मौका मिल जांदा है, उहनूं दर्शन करन दा भी मौका मिल जांदा है। इस वास्ते कहंदे वाहिगुरु ने जो कीता उह ठीक ही कीता, भी संतां नूं पेट ला दिता है ते दर्शन भेटत होत निहाला, उह दर्शन करदिआं ही निहाल हो जांदे हन।
मरदाने तूं जाहे संगारे।
सतगुरां ने आग्या दित्ती, भाई मरदाना जी तुसी ना साधुआं दे नाल जावो।
आवत लालो ले हो हकारे।
जदों प्रशादा लैके वापस आओगे ते आउंदी वार भाई लालो जी नूं अपने नाल बुला के लैके आउणा है।
श्री गुर की सुन कै अस आयस।
सतगुरां दी ऐसी आग्या सुन करके
मरदाना दुए संत सिधायस।
एक भाई मरदाना जी ते दो संत जन चल पए।
जहां पठान महान निकेता।
इस जगह ते पठाना दे घर सन।
गए तहां अन्न लेने हेता।
उस जगह ते ओ संत जन भोजन अन्न लैण वास्ते गए हन।
याचन करै जाए जिस पाही।
जेदे कोल भी जा करके भोजन मंगदे हन।
सुन है बोहर उत्तर दे नाही।
ते ओ अगों सुन के जवाब ही नहीं देंदा, क्योंकि अंदर नशा ही इन्ना ज्यादा हंकार दा भी ओ इस गल नूं समझदा ही नहीं भी मैनूं जवाब ही देना भी जां हां करदे आ भी जां ना करदे आ। ना हां करदे ना ना करदे ने, हंकार दे विच अगों बोलदे नहीं, जवाब नहीं देंदे।
मद पानी बोलै दुर बैना।
फिर एक शराब दा नशा कीता होया सी, शराब दा सेवन कीता सी, ओ मद पानी माड़े बचन बोलदे, निरादर वाले बचन बोलदे हन।
जांचत फिरै तहां बहु ऐना।
इस तरह जेड़े घर सन उन्हां घरां विच भाई मरदाना जी ओ संत जन भोजन मंग रहे हन।
प्रवेशे इक निकेत के माही।
इस तरह चलदिआं चलदिआं एक घर दे विच प्रवेश होए हन।
जाच्यो अन्न जाए ते पाही।
जदों उस घर दे मालक दे कोलों जाके अन्न मंगिआ है।
कयो न कछ नहि बोलै बानी।
उहने ना तां कुछ दित्ता ते ना ही अगों कोई जवाब दिता है।
तेह छिलिआ वा इक मद पानी।
उसे छिन एक शराबी उथे चल के आया है।
मरदाने को दीन तकेला।
उन्हें आके भाई मरदाना जी नूं धक्का मारिआ है।
ओह बल सो धरनी पुर मेला।
बड़े बल दे नाल जोर नाल धक्का मारिआ ते भाई मरदाना जी नूं धरती ते गेर दिता है।
चोट लगी भाई तन पीरा।
भाई मरदाना जी नूं चोट लग गई जिस करके उन्हां भारी पीड़ दी दुख दी प्राप्ति कीती है।
पुर तज चले तुरत प्रभ तीरा।
उसे वक्त उन्हां नगरी छड़ दी थी, भी इत्थे हंकारी लोक ने, इत्थों नहीं कुछ मिलना तकियां तों अलावा, इस तरह भाई मरदाना जी ओ संत जन महाराज जी दे चरणा नू चल पए।
लालो को बुलाए निज साथा,
ते जांदी वारी भाई लालो जी नू अपने नाल ले लिया है।
आए जह बैठे जगनाथा,
जिथे जगत दे नाथ धन गुरु नानक साहब सच्चे पातशाह महाराज जी बिराजे सन, ओथे आन करके बह गए हन।
पुरजे दाने कछुक तैयारी,
भाई लालो जी ने कुछ पुजे दाने तैयार कीते सन।
ले सो लालो तरे अगारी,
महाराज जी दे चरणा विच आके ओही पुजे दाने भाई लालो जी ने अर्पण कीते हन।
पायन पासे उपायन करके,
चरणा कबलां दे पास पिटावां रख के,
कहियो जोर कर सिर धर धर के,
महाराज सच्चे पातशाह जी पावन चरणा कबलां ते शीस रख करके हाथ जोड़ के अरदास कीती है।
कहन लगा बीते ओ चिरकाला,
भाई लालो जी कहंदे पातशाह बड़ा लम्मा समा बतीत हो गया तुहाडे दर्शन कीते नूं।
रावर दर्शन दीन दयाला,
दया निध स्वामी जी आप जी ने कृपा करके अज मैनू दीदार बख्शिश कीते हन।
कुशल प्रश्न करके संग ताही,
इस तरह भाई लालो जी नाल कुशल प्रश्न करके सुख शांत पुछ के
बैठा रहे प्रभ आपन पाही,
महाराज सच्चे पातशाह जी ने भाई लालो जी नू अपने पास बिठाया है। ते फिर उना संत जना नू पातशाह ने विथया पुछी भी की कुछ होया है, भाई लंगर नी लेके आए। ते उस वक्त संत जना ने सारी विथया महाराज नू सुनाई, ते गुरुदेव जी ने फिर बचन उच्चारण किया, जैसी मैं आवे खसम की बाणी तैसड़ा करी ज्ञान वे लालो। पाप की जंज लै काबल हो ताया, जोरी मंगे दान वे लालो। पातशाह जी कहंदे भी इन्हां दे पाप उन्होंने काबल विच बाबर दे रूप विच शरीर धारण कर लिया, हुण उह जंज लैके आवेगा इन्हां दी। हुण उह बरात लैके आएगा, बाबर लाड़ा होवेगा ते फौज दी बरात लैके फिर इत्थे आएगा, ते जोर नाल इन्हां कोलों फिर आके कन्या रूपी दान मंगेगा। तो इस प्रकार महाराज जी शब्द द्वारा उपदेश की दात बख्शिश करनगे। ये कथा अगलिया प्रकरणा विच आप जी श्रवण करोगे।